ਹੱਥੀ ਸਿੰਘ ਤੋਰ ਇਸ ਕਰ ਕਯੋ ਬਾਲ ਬੈਸੇ ਅਨਜਾਨ ਨ ਲਇਓ ਭਾਜ ਜਾਓ ਜੇ ਭਾਜ ਹੋ ਜਾਏ ਹਮ ਤੋ ਮਰੇ ਹਜ਼ਾਰਨ ਕਾਏ।
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਮਾਤਾ ਸੁੰਦਰ ਕੌਰ ਜੀ ਆਪਣਾ ਅੰਤਮ ਸਮਾਂ ਦਿੱਲੀ ਪੁਰੀ ਦੇ ਵਿੱਚ ਬਤੀਤ ਕਰਕੇ 1804 ਦੇ ਵਿੱਚ ਸੱਚਖੰਡ ਬਿਆਨਾ ਕੀਤਾ ਹੈ। ਹੱਠੀ ਸਿੰਘ ਨੇ ਸਰਾਪ ਲਿਆ ਗੁਰਬਾਣੀ ਦੀ ਬੇਅਦ ਵੀ ਕੀਤੀ ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਇਆ ਸ੍ਰੀ ਹਰਿਮੰਦਰ ਸਾਹਿਬ ਦਾ ਅਪਮਾਨ ਕੀਤਾ ਉਹ ਵੀ ਗੁਰਾਂ ਦੇ ਬਚਨ ਸਨ। ਉਪਰੰਤ ਮਥੁਰਾ ਜਾ ਪਹੁੰਚੇ 12,000 ਸੈਨਾ ਹੈ ਜਿਨ੍ਹਾਂ ਦੇ ਪਾਸ ਹੱਠੀ ਸਿੰਘ ਘੇਰੇ ਵਿੱਚ ਫਸ ਗਿਆ ਬਾਅਦ ਦੇ ਵਿੱਚ ਨਿਕਲ ਕੇ ਦੌੜ ਗਿਆ ਅਤੇ ਭਰਤਗੜ੍ਹ ਹੁੰਦਾ ਹੋਇਆ ਬੁਰਹਾਨਪੁਰ ਪਹੁੰਚ ਗਿਆ ਉੱਥੇ ਆਪਣਾ ਵਿਆਹ ਕਰਵਾਇਆ ਇੱਕ ਲੜਕੀ ਹੋਈ ਗੱਡੀ ਦਾ ਵਾਰਸ ਅੱਗੇ ਕੋਈ ਨਹੀਂ ਬਣਿਆ। ਸੋ ਇਸ ਤਰ੍ਹਾਂ ਹਰ ਸਾਲ ਉੱਥੇ ਵੀ ਉਹਨਾਂ ਦਾ ਜੋੜ ਮੇਲਾ ਲੱਗਦਾ ਹੈ ਥੋੜ੍ਹੇ ਬਹੁਤ ਬੰਦੇ ਇਕੱਠੇ ਹੁੰਦੇ ਨੇ ਅਜੀਤੀ ਸੰਗਤ ਕਹਿੰਦੇ ਨੇ ਉਹਨਾਂ ਨੂੰ। ਸੋ ਇਸ ਤਰ੍ਹਾਂ ਹੜੀ ਸਿੰਘ ਬਾਹਰ ਨਿਕਲ ਗਿਆ ਹੈ ਇਸ ਤਰ੍ਹਾਂ ਸਾਰਾ ਪ੍ਰਸੰਗ ਕਵੀ ਜੀ ਸੁਣਾਉਂਦੇ ਹਨ ਕਿ ਬਾਅਦ ਦੇ ਵਿੱਚ ਕਿੰਨਾ ਕਿੰਨਾ ਨੇ ਆਪਣੀਆਂ ਮਨਮਰਜ਼ੀਆਂ ਕੀਤੀਆਂ ਔਰ ਕੀ ਦੁੱਖ ਪਾਏ ਨੇ ਔਰ ਸ਼ਰਵਣ ਕਰਦੇ ਹਾਂ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ
ਕਿਉਂ
ਪਏ ਦਸਤਾ ਇੱਕ ਚਮੂ ਕੋ ਭਾਰੇ ਓਰੜ ਆਨ ਪਰਿਓ ਬਲ ਧਾਰੇ।
ਹੁਣ ਜਦੋਂ ਘੇਰਾ ਪਿਆ ਮਥੁਰਾ ਨੂੰ ਉਸ ਵਕਤ ਸਾਰਾ ਦਿਨ ਲੜਾਈ ਹੁੰਦੀ ਰਹੀ ਰਾਤ ਨੂੰ 12 ਵਜੇ ਜਦੋਂ ਸਾਰਿਆਂ ਨੇ ਫੈਸਲਾ ਕੀਤਾ ਹਾਟੀ ਸਿੰਘ ਕਹਿੰਦਾ ਨਿਕਲ ਚੱਲੀਏ ਖਿਸਕ ਚੱਲੀਏ ਪਰ ਜਿਹੜੇ ਅੱਗੇ ਚੋਬਦਾਰ ਹੁੰਦੇ ਨੇ ਉਹ ਕਹਿੰਦੇ ਮਹਾਰਾਜ ਦਸਵੇਂ ਪਾਤਸ਼ਾਹ ਤਾਂ ਚਮਕੌਰ ਦੀ ਗੜੀ ਵਿੱਚ ਨਗਾਰਾ ਬਜਾ ਕੇ ਤਾੜੀ ਸਾਹਿਬ ਤਾੜੀ ਮਾਰ ਕੇ ਨਿਕਲੇ ਸੀ ਇਸ ਤਰ੍ਹਾਂ ਯੋਗ ਨਹੀਂ ਬਣਦਾ। ਫਿਰ ਹਾਟੀ ਸਿੰਘ ਨਾਲ ਲੈ ਕੇ ਨਿਕਲਿਆ ਘੇਰਾ ਪੈ ਗਿਆ 60 ਬੰਦੇ ਘਿਰ ਗਏ ਇਹਦੇ ਨਾਲ ਆਪ ਵਿੱਚ ਘਿਰਿਆ ਹੈ।
60 ਸਿੰਘ ਘਿਰੇ ਤਿੰਨ ਮਾਈ ਮਾਰਗ ਨਿਕਸਨ ਕੋ ਕਿਤਨਾਈ।
60 ਸਿੰਘ ਜਦੋਂ ਘਿਰ ਗਏ ਨੇ ਕੋਈ ਨਿਕਲਣ ਦਾ ਰਸਤਾ ਜਿਹੜਾ ਹੈ ਨਹੀਂ ਮਿਲਿਆ।
ਹੱਠੀ ਸਿੰਘ ਕੋ ਰਿਸ ਕਰ ਕਯੋ ਬਾਲ ਬੈਸੀ ਅਨਜਾਨ ਨ ਲਇਓ।
ਹੱਠੀ ਸਿੰਘ ਨੂੰ ਗੁੱਸੇ ਵਿੱਚ ਆ ਕੇ ਕਹਿੰਦੇ ਬਾਲ ਅਵਸਥਾ ਹੈ ਅਣਜਾਣ ਹੈ ਤੇ ਕੋਈ ਸਮਝ ਤਾਂ ਹੈ ਨੀ ਇਹਨੂੰ ਇਸ ਕਰਕੇ ਇਹਨੇ ਸਾਨੂੰ ਫਸਾ ਦਿੱਤਾ ਔਰ ਇਹਨੂੰ ਇੱਥੋਂ ਕੱਢਣਾ ਹੀ ਬਣਦਾ ਹੈ।
ਭਾਜ ਜਾਓ ਜੇ ਭਾਜ ਜਾਏ ਹਮ ਤੋ ਮਰੇ ਹਜ਼ਾਰ ਨਕਾਏ।
ਕਹਿੰਦੇ ਜਾ ਤੂੰ ਦੌੜ ਜਾ ਆਪਣੀ ਜਾਨ ਬਚਾ ਅਸੀਂ ਤਾਂ ਹਜ਼ਾਰਾਂ ਨੂੰ ਹੋਰ ਮਾਰ ਕੇ ਫੇਰ ਮਰਨਾ ਹੈ।
ਸੁਣ ਕਰ ਡਰ ਤਰ ਤੁਰਤ ਪਲਾਇਓ ਬਚਿਓ ਭਰਤਗੜ ਮੈਂ ਪ੍ਰਵਿਸ਼ਾਇਓ।
ਸੁਣ ਕੇ ਡਰਦਿਆਂ ਹੋਇਆ ਉਸੇ ਵਕਤ ਤੁਰਤ ਹੀ ਦੌੜ ਗਿਆ ਤੇ ਭਰਤਗੜ ਜਾ ਕੇ ਆਪਣੀ ਜਿਹੜੀ ਮਾੜੀ ਮੋਟੀ ਸੰਗਤ ਸੀ ਉਹਦੇ ਵਿਚ ਲੁੱਕ ਗਿਆ।
ਰੁਪੇ ਸਿੰਘ ਹਥਿਆਰ ਸੰਵਾਰੇ ਸਾਥੋਂ ਤੁਬਕ ਤੁਰਤ ਭਰ ਮਾਰੇ।
ਸਿੰਘ ਬੜੇ ਤਕੜੇ ਯੋਧੇ 60 ਬੰਦੂਕਾਂ ਭਰ ਭਰ ਕੇ ਉਹਨਾਂ ਨੇ ਗੋਲੀਆਂ ਮਾਰੀਆਂ।
ਮੌਰ ਕਰੀ ਨੰਗੀ ਸ਼ਮਸ਼ੇਰ ਮਾਰ ਮਲੇਛਨ ਕੋ ਸ਼ਮਸ਼ੇਰ।
ਫਿਰ ਇਹਨਾਂ ਨੇ ਆਪਣੀਆਂ ਨੰਗੀਆਂ ਤਲਵਾਰਾਂ ਸ੍ਰੀ ਸਾਹਿਬਾਂ ਕੱਢ ਲਈਆਂ ਅਤੇ ਸ਼ੇਰ ਦੀ ਤਰ੍ਹਾਂ ਅੱਗੇ ਹੋ ਕੇ ਤੁਰਕਾਂ ਨੂੰ ਮਾਰਿਆ।
ਰਾਤ ਅੰਧੇਰੀ ਸੂਝ ਨਾ ਆਈ ਆਪਸ ਮੈਂ ਤਲਵਾਰ ਚਲਾਏ।
ਅੰਧੇਰੀ ਰਾਤ ਸੀ ਕਿਸੇ ਨੂੰ ਪਤਾ ਨਹੀਂ ਲੱਗਿਆ ਕੌਣ ਕਿੱਧਰੋਂ ਆਇਆ। ਤੁਰਕਾਂ ਦੀ ਫੌਜ آپس وچ لڑ کے مرن لگی ہے
اتی چمو دس دو ہزار آپس میں کٹ گئے تس بار
بارہ ہزار فوج سی عبدالی دی کٹ کے آپس دے وچ ہی مارے گئے
سنگھ جنگ میں سرگ سدارے دشت ہزاروں تہاں پرہارے
ہزاراں دی گنتی وچ دوستاں نوں مار کے سنگھ سارے شہید ہو گئے آپ اپنی منوکامنا دے انسار چلے گئے
ہتھی سنگھ تینتے نکسیو پن برہان پورے چل گئے
ہتھی سنگھ اتھوں نکلیا تے برہان پور رہن والے ایک سنیار دا لڑکا سی یہ اس کر کے واپس اپنے نگر چلیا گیا
بسی اتہاں بڑ سدن چنائے سکھ سنگت کر کے سمدائے
بہت ساری سکھ سنگت کٹھی کر کے ਉਥੇ ਬਸ ਗਿਆ ਅਤੇ ਆਪਣੇ ਵੱਡੇ ਵੱਡੇ ਸੋਹਣੇ ਘਰ ਬਣਾ ਲਏ
ਸੁਤੇ ਉਤਪੰਨ ਭਇਓ ਨੈ ਕੋਈ ਬੈਸ ਪਿਤਾਈ ਤੈ ਬਸ ਸੋਏ
ਹੁਣ ਉਮਰ ਉਥੇ ਬਸ ਕੇ ਬਤੀਤ ਕੀਤੀ ਗੁਰੂ ਬਣਿਆ ਬੈਠਾ ਮੱਥੇ ਟਿਕਾਉਂਦਾ ਪਰ ਅੱਗੇ ਆਪਣੇ ਕੋਈ ਫਿਰ ਔਲਾਦ ਨਾ ਹੋਈ ਭਾਵ ਲੜਕਾ ਨਾ ਹੋਇਆ
ਏਕ ਸੁਤਾ ਪੁਜੀ ਤਿਸ ਕੇਰੇ ਹੁਣ ਪਰ ਲੋਕ ਪਾਤਾ ਫਲੇਰੇ
ਇੱਕ ਲੜਕੀ ਪੈਦਾ ਹੋਈ ਸੀ ਇਹਦੇ ਇਸ ਤੋਂ ਬਾਅਦ ਇਹ ਫਿਰ ਪਰਲੋਕ ਗਮਨ ਕਰ ਗਿਆ
ਅਬ ਲੋ ਚਿੰਨਤ ਪੁਰ ਬੁਰਹਾਨੇ ਹਥੀ ਸਿੰਘ ਕੋ ਫਲ ਨਰ ਜਾਣੇ
ਹੁਣ ਤੱਕ ਉਥੇ ਹਠੀ ਸਿੰਘ ਨੂੰ ਜਾਣਦੇ ਨੇ ਬੁਰਹਾਨਪੁਰ ਉਹਨਾਂ ਦੀ ਜਿਹੜੀ ਸੰਗਤ ਮਾੜੀ ਮੋਟੀ ਉਦੋਂ ਦੀ ਤੁਰੀ ਆਉਂਦੀ ਹੈ ਉਹ ਉਥੇ ਉਸ ਸਥਾਨ ਨੂੰ ਮੰਨਦੀ ਹੈ
ਅਹਿਮਦ ਸ਼ਾਹ ਮੁੜਿਓ ਪੁਰ ਪਾਛੇ ਲੜੈ ਸਿੰਘ ਜਿਤ ਕਤੇ ਆਛੇ
ਅਹਿਮਦ ਸ਼ਾਹ ਵੀ ਪਿੱਛੇ ਨੂੰ ਮੁੜਿਆ ਵਾਪਸ ਜਿੱਥੇ ਕਿੱਥੇ ਸਿੰਘ ਤਕੜੇ ਹੋ ਕੇ ਲੜੇ
ਆਗਾ ਪਾਛਾ ਲੁੱਟ ਪਲਾਵੈ ਰਿਪ ਕੋ ਕਸ਼ਟ ਮਾ ਦਿਖਰਾਵੈ
ਸੋ ਅੱਗੇ ਪਿੱਛੋਂ ਲੁੱਟਦੇ ਨੇ ਸਿੰਘ ਕਈ ਵਾਰ ਪਿੱਛੋਂ ਹਮਲਾ ਕਰਦੇ ਨੇ ਕਈ ਵਾਰ ਅੱਗਿਓਂ ਹਮਲਾ ਕਰਦੇ ਨੇ ਦੁਸ਼ਮਣ ਨੂੰ ਲੁੱਟ ਕੇ ਬਹੁਤ ਦੁੱਖ ਦਿੰਦੇ ਨੇ
ਇਮ ਹੀ ਮਾਲ ਤੇ ਅਟਕ ਉਤਾਰਾ ਸ੍ਰੀ ਅੰਮ੍ਰਿਤਸਰ ਬੋਰ ਉਸਾਰਾ
ਇਸ ਤਰ੍ਹਾਂ ਮਾਰ ਮਾਰ ਕੇ ਅਟਕ ਦਰਿਆ ਤੋਂ ਪਾਰ ਕਰ ਦਿੱਤਾ ਇਹਨਾਂ ਨੂੰ ਤੇ ਫਿਰ ਬਾਅਦ ਦੇ ਜਾ ਕੇ ਸਿੰਘਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੀ ਦੁਬਾਰਾ ਸੇਵਾ ਆਰੰਭ ਕੀਤੀ
ਮ੍ਰਿਤਕਾ ਕਾਰ ਦੁਸਾਲਨ ਡਾਲੇ ਗੁਰੂ ਨੀਵ ਤੇ ਚਨਿਓ ਉਤਾਲੇ
ਮਿੱਟੀ ਜਿਹੜੀ ਕੱਢੀ ਸੀ ਉਹ ਆਪਣੇ ਦੁਸ਼ਾਲਿਆਂ ਦੇ ਵਿਚ ਪਾ ਪਾ ਕੇ ਬੜੇ ਪਿਆਰ ਨਾਲ ਸੇਵਾ ਕੀਤੀ ਕਾਰ ਸੇਵਾ ਹੋਈ ਮਿੱਟੀ ਕੱਢਦੀ ਥੱਲੇ ਨੀਆਂ ਨਿਕਲ ਆਈਆਂ ਥੱਲੇ ਦੀਆਂ ਨੀਆਂ ਤੋਂ ਲੈ ਕੇ ਫੇਰ ਦੁਬਾਰਾ ਉਸੇ ਤਰ੍ਹਾਂ ਇਨ ਬਿਨ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਹੈ
ਮਹਾਂ ਪ੍ਰੇਮ ਤੇ ਤਾਲ ਬਣਾਇਓ ਹਰਿਮੰਦਰ ਸੁੰਦਰ ਉਸਰਾਇਓ
ਬੜੇ ਪ੍ਰੇਮ ਦੇ ਨਾਲ ਸਰੋਵਰ ਬਣਾਇਆ ਪਹਿਲਾਂ ਫੇਰ ਜਿੰਨੀਆਂ ਜਿੰਨੀਆਂ ਪੌੜੀਆਂ ਬਣੀਆਂ ਸੀ ਸੋਹਣੀਆਂ ਫੇਰ ਸੁੰਦਰ ਹਰਿਮੰਦਰ ਸਾਹਿਬ ਦਾ ਸੋਹਣਾ ਜਿਹੜਾ ਸੀ ਨਕਸ਼ਾ ਉਹ ਸਾਰਿਆਂ ਨੂੰ ਯਾਦ ਹੀ ਸੀ ਥੱਲਿਓ ਨੀਆਂ ਦੇ ਹਿਸਾਬ ਨਾਲ ਉਸੇ ਤਰ੍ਹਾਂ ਹੀ ਬਣਾ ਦਿੱਤਾ
ਹੁਣ ਮਿਰਜਾਦ ਤੇ ਵਾਦ ਨਾ ਘਾਟਾ ਪੂਰਬ ਸਮੀ ਕੀਨਸ ਠਾਠਾ
ਗੁਰਾਂ ਦੀ ਮਰਿਆਦਾ ਤੋਂ ਨਾ ਵੱਧ ਨਾ ਘੱਟ ਜਿੰਨਾ ਜਿੰਨਾ ਬਣਿਆ ਸੀ ਉਨਾ ਉਨਾ ਬਿਲਕੁਲ ਉਸੇ ਤਰ੍ਹਾਂ ਹੀ ਬਣਾ ਕੇ ਜਿਹੜੀਆਂ ਪੁਲ ਹੈ ਹਰਿਮੰਦਰ ਸਾਹਿਬ ਦਾ ਦਰਸ਼ਨੀ ਜਿਹੜੇ ਤੋਂ ਲੈ ਕੇ ਉਹਦੇ ਥੱਲੇ ਦੀ 38 ਰਸਤੇ ਨੇ ਪਾਣੀ ਨਿਕਲਣ ਨੂੰ 38 ਸੁਰਗਦਾਰੀਆਂ ਕਹਿੰਦੇ ਨੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੇ ਥੱਲੇ ਵੀ ਨੇ ਪਾਣੀ ਕਰੋਸ ਹੁੰਦਾ ਥੱਲਿਓਂ ਮੀਂਹ ਇਸੇ ਢੰਗ ਦੀ ਬਣਾਈ ਕਿ ਮਸਾਲੇ ਇਹੋ ਜਿਹੇ ਪਾਏ ਹੋਏ ਨੇ ਕਿ ਪਾਣੀ ਦਾ ਉਨ੍ਹਾਂ ਤੇ ਕੋਈ ਅਸਰ ਨਹੀਂ ਹੁੰਦਾ ਇਸ ਤਰ੍ਹਾਂ ਸੋਹਣੇ ਢੰਗ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਹੈ
ਅਬਲੋ ਦਰਸ ਲਗਾ ਬੋ ਤੇਰਾ ਜਿਸਕੇ ਸਮਝਾ ਗਿਆ ਪਰ ਨਹਿਰਾ
ਹੁਣ ਤੱਕ ਸਾਰੀ ਦੁਨੀਆਂ ਦਰਸ਼ਨ ਕਰਦੀ ਹੈ ਜਿਹਦੇ ਬਰਾਬਰ ਜੱਗ ਵਿਚ ਕੀ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਬਦਹੋ ਪੁਰਖ ਵਿਧਾਤਾ ਹੈ ਤਾਂ ਤੂੰ ਸੋਹਿਆ
ਏਕ ਸਮੇਂ ਸਿੰਘ ਦਿੱਲੀ ਗਏ ਸ਼ਾਹ ਸੰਗ ਇਸ ਰਾਖਤ ਭਏ
ਇੱਕ ਸਮੇਂ ਦੀ ਗੱਲ ਹੈ ਸਿੰਘ ਦਿੱਲੀ ਗਏ ਜਦੋਂ ਬਾਦਸ਼ਾਹ ਦੇ ਨਾਲ ਬਹੁਤ ਇਸ ਗੱਲ ਦਾ ਉਨ੍ਹਾਂ ਨੂੰ ਗੁੱਸਾ ਸੀ
ਗੁਰੂ ਨਵਮ ਥਲ ਖੋਜਨ ਕੀਤ ਚਿੰਨੀ ਬੇਨਵੇਂ ਦੁਸ਼ਟ ਮਸੀਤ
ਨਵੇਂ ਬਾਦਸ਼ਾਹ ਦਾ ਥਾਂ ਖੋਜਣਾ ਕੀਤਾ ਜਿੱਥੇ ਬੇਨਵੇਂ ਫਕੀਰਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਢਾ ਕੇ ਮਸੀਤ ਬਣਾ ਲਈ ਸੀ
ਵੱਡੇ ਜ਼ੋਰ ਸੋ ਤੈ ਟਹਿਵਾਏ اپنوں دینوں پتا دکھائے.
بڑے زور دے نال ٹوا دتی تے اپنا پتا سنگھ ہون دا بھی اسی سنگھ ہاں دس دتا.
استی کی گاگر دوئے بھرے سونک سائے دکھا من کرے.
انہوں نے کہا سی بادشاہ نے کہ ایتھے کی نشانیاں تہاڈی تسی جبردستی کر رہے ہو. کہنے اس وقت تھان پٹوا کے تھلیاں دو گاگر راکھ دیاں بھریاں ہوئی جڑیاں سن وہ کڈوا کے اتھے سامنے دکھاونا کیتیاں تا انہوں نے یقین ہو گیا.
جھوٹو پیو دین لا تب جب سبن پرتیت تری اور تب.
جدوں بے نوا فقیر جیڑا انہوں کا وڈا سی وہ جدوں جھوٹا پی گیا تو سارے دے من دے اندر بھروسہ ہو گیا کہ اتھے ستگرو جی کا استھان ہے.
گرو دہرا بر چنوایو اب لو ظاہر کھرو دکھایو.
ہن تک سامنے گردوارا صاحب ہے ستگرو مہاراج سچے پاتشاہ دے استھان دی سیوا سنگھاں نے جا کر کے اس تھان تے کروائی ہے.
بیچ بازار تھان تے لین گرو بیٹھ گئے کارن کین.
سو جتھے بیٹھ کے ستگرو نے ساکا ورتایا سی اپنا اس تھان دے اتے کارج کیتا ہے. کہنے نے پہلا دیرا سیس گنج والا دسویں پاتشاہی دی آگیا نال دلی دے سکھاں نے بنوایا سی جس نوں بے نوا والے فساد وچ مسلم بے نوایا نے سو اس طریقے نال ترکاں دے زور پا کے تہا کے اپنا تھان بنا لیا. جدوں 1847 دے لگ بھگ خالصے نے دلی تے دھاوا کیتا ہے سو ڈیرا پا کے اس نوں سردار بگھیل سنگھ نے بیگم سمرو تو کتوالی دا قبضہ لے کے بنوایا. یہ دیرا کوی جی نے آپ اکھی ڈٹھا ہے. پھر کہندے ہن کہ مگروں مڑ ڈھا کے مسلمانوں نے کولوار مسیت بنا دتی تو 1857 دے گدر مگروں سکھاں نے ٹکانا پھر پراپت کیتا. جین دے جڑے سنگھ سن مہاراجے سروپ سنگھ جی نے اس دی عمارت بنوائی. دلی دربار 1911 عیسوی تو پنتھ پریمیاں نے ہور ادم چلایا ایتھے سو نمی پتھر دی سندر عمارت سجائی ہے جو کہنے ہنے ہی سرے چڑھی ہے. بھائی ویر سنگھ ادوں دی گل لکھدے نے جس بوہر دے ہیٹھاں ساکا ورتیا سی سو ہن تک ہریا سی. اس نمی عمارت دے بندیاں وہ سک گیا سی جیہڑی نشانی ہن تک اتھے پئی ہے. اس نال جتھے بھائی متی داس ہوناں نو شہید کیتا سی جتھے سیس گنج دے سامنے تھیٹر بنایا ہویا سی سو بابا ہربنس سنگھ جی نے کروڑا روپیے دے نال او تھان خرید کے اتھے بھی انہاں دی یادگار بنا دتی ہے.
تے یاد اپر تھل گر کے ظاہر کرے ہتے جو تر کے اتے جو تر کے.
اے سردار بگھیل سنگھ نے سارے کارج کیتے دلی جنے بھی تھان ترکاں نے دب لے ڈھا دتے ہور کارج اے سنگھاں نے مل کے استھان اجاگر کیتے.
روہرا شری آنند پور جم بسیو شروتا سنو پرسنگ.
ہن شری آنند پور صاحب کیونکہ انہوں نے کافی نقصان کر دیتا سی ڈھا ٹھائی بار بہت زیادہ ہو گئی سی شری آنند پور صاحب دی پہاڑیاں نے ترکاں نے مل کے بعد دے وچ پھر جویں بسایا دوبارہ آنند پور صاحب سارا بنایا. اے سارا پرسنگ کہندے ہن سننا کرو.
بال بیس دسویں گرو باک کہو جس ٹھنگ.
دسویں پاتشاہ گرو گوبند سنگھ مہاراج نے چھوٹی جی عمر سی گرتا گدی پراپت ہون تو بعد جویں بچن کیتے سن کیویں کی گل ہوئی کہندے سنو.
چوپئے چھیٹن سنگ پیرے بو بالک پاگ گلاب رائے تتکالک.
وہ بچن یاد کراؤندے نے آپاں نوں وی یاد ہونا ہے دسویں پاتشاہ جدوں چھوٹی جی عمر وچ سن ستلج دے وچ جا کے ایک دوجے دے اتے جو چھٹے پاؤندے سن زور زور دی چھٹے پا کے مہاراج نے سب نوں بھجا دتا سی. ایک گلاب رائے ہونی جڑے سن سورج مل جی ہوناں دے پتر سو شام سنگھ تے گلاب رائے یہ کئی نے بھلےکھا بھی کھدا سی کہ بیبی ویرو جی کے سپتر تو نہ سکتے نہیں وہ نہیں سی یہ اس کر کے یہ تو چھویں پاتشاہ کی انس بنس وچوں یہ دوجے پاسوں سورج مل ہونی آنی رائے ہونی انہوں بھی بخشش ہوئی سی. تو گلاب رائے جی دسویں پاتشاہ پوری ٹکر لئی پانی ایک دوجے کے اتنے زور دی ماریا اخیر بلاورائے کالی وچ نکل کے جدوں اتھوں بھجیا
اپر نرن سو برجن کریو تدرو میں ستگرو نہریو.
سو اس وقت گلاب رائے پجیا سی باہر لے پگیا گڑ کی سر تری پھرے کچھو نہ جاننی پری اکھاں وچ پانی دے انے چھٹے مارے گلاب رائے پج لیا نکلے جدوں پانی تو باہر انہیں یہ نہیں دیکھا کہ دستار کی دی ہے ستگرو جی دی دستار ہی سر دے اتے چھیتی نال اپنی بن کے اسی وقت کیونکہ وہ دستار تے کلگی توڑا آدک سجایا ہویا سی وڈی دستار سی چھوٹی بن کے اشنان کر رہے سی وہ کالی نال وہ دستار مہاراج دی چک کے ہی بن کے دوڑ لیا کئی بندیاں نے روکنا کیتا
تدرو میں ستگرو نہریو کہو رہن دیو ہویا اس سمے گرتا پاگ ارپ ہے تمہیں.
مہاراج نے جدوں دیکھا کہ دستار ہن بن نہیں لئی ہے جدوں پھر ہن کی روکنا ہے کہنے سنگا نے بڑا روکیا بھائی مہاراج دی دستار ہے. ستگرو جی کہنے کوئی نہیں رہن دے ہن جو کر لیا سو کر لیا ایک سما آوے گا اے بھی ماڑا جا ٹائم ماڑا جا سما گدی تے بیٹھے گا اپنی پوجا کرواوے گا.
اے بچ سچ ہو چاہے جانے جب آنند پور تیاگ پیانے.
اے بچن سچا ہویا جاننا کرو جدوں سری آنند پور صاحب چھڈ کے ستگرو جی چلے گئے سن.
آنند جب آنند پور تیاگ پیانے شیام سنگھ ار رائے گلاب ہوتے سنگ پا جنگ عجاب.
بھائی شیام سنگھ تے گلاب رائے مہاراج دے نال ہی سن جدو سری آنند پور صاحب چھڈیا سی سو ترکاں دا گھیرا پیا سی ستگرو مہاراج جی انہاں نوں نال لے کے باہر آئے.
ان کی دے سری ستگر ہیرا لکھے حکم نامہ تس بیرا.
انہاں وال ستگرو جی دسویں پاتشاہ نے دیکھیا حکم نامہ لکھیا سی کیرتپور صاحب آ کے نان والے راجے نوں.
نہاریش راجے کے ساتھ لکھ گئے پرات پٹھے تینات.
نان دے راجے نوں چٹھی لکھی حکم نامہ لکھیا اے دو برا نے ساڈے انہاں نوں استھان دینا ہے رہنا کھانا پینا ہر پرکار دا انہاں دا انتظام کرنا ہے. تسی
ترکن سنگ بگار ہمارے راکھو راج نچے نج بکھے سکھارے.
مہاراج نے حکم نامے وچ لکھا کہ ترکاں نال ساڈا وگاڑ ہے تے تسی اسی چاہنے کہ انہاں دا کوئی قصور نہیں انس بنس چلدی رہے چھویں پادشاہ تو لے کے چلدی آئے ہے اس کر کے اپنے راج دے وچ انہاں نوں اچھی طرح سکھالے رکھو.
نہاریش کے ٹک جاو گے دے حکم نامہ پھر بھئے.
نان والے راجے دے کول جدوں اے چل کے گئے انہاں نے حکم نامہ دتا دسویں پادشاہ دا اتھے ٹک جائے.
دیکھ پوپڑ کر بلاکھے گروی گرام نام دے راکھے.
دیکھ کر کے جدوں راجے نے حکم نامہ پڑھیا مہاراج دا پنڈ دا نام ہے گروی. اے گروی نامے پنڈ انہاں نوں دے دتا اتھوں دا سارا معاملہ تہاڈا ہوے گا ایتھے انہاں نوں سونے محل بنا کے دے دتے.
سہت کٹمب رہے سکھ پائے کسی گرام میں تھام بنائے.
پروار دے سمیت اتھے سکھ پا کے رہے اسے پنڈ دے وچ اپنے گھر بنا کے.
بندے آدک کو تپات جوٹ گئے پئی سکھ شانت.
تو جدوں بندے نے جا کے اتھے پہاڑاں تے حملہ کیتا سی پہاڑیے مار دیتے سن بعد دے وچ جدوں بالکل سکھ شانتی ہو گئی سی
تب گلاب رائے چل آئیو آنند پور کو چیت بسائیو.
ادھوں گلاب رائے جی چل کے آئے سری آنند پور صاحب اس تھانو آ کے دوبارہ بسایا.
سب جو تے کیلوری نات ملے جائے کر تس کے ساتھ.
اس وقت جیڑا کہلوریا راجا سی بعد بھیم چند تو بعد سی جیڑا بنیا ہویا انہوں جا کے گلاب رائے ملے.
آنند پور کو جیت کتھے کر کے مول موئے کو دے.
یہ پھر کہلوری راجے نو گلاب رائے نے کہا کہ سری آنند پور صاحب تو ہوں بالکل تھے ہو چکے ہیں ٹہ ٹوائی ہو گئی ہے پر اسی چاہنے ہیں کہ وہ تھان اسی خرید کے اپنے وڈیاں وڈیریاں دی تھان دوبارہ بنا لئیے.
سات ہزار درر نپلین سات کماؤں طرح دے دین.
سو اس وقت مل منگی سی تھان کہنے مل پا کے دیو سا 60 ਘਮਾਉਂ ਥਾਂ ਬਣਦੀ ਸੀ 60,000 ਰੁਪਏ ਵਿੱਚ ਦਿੱਤੀ।
ਸ਼ਾਮ ਸਿੰਘ ਅਰ ਸਕਲ ਕੁਟੰਬ ਆਨ ਬਸੇਲੇ ਨਰਨ ਕਦੰਬ।
ਇਹ ਥਾਂ ਬਣਾ ਲਿਆ ਉਸ ਵਕਤ ਸ਼ਾਮ ਸਿੰਘ ਜੀ, ਗੁਲਾਬ ਰਾਏ ਜੀ ਆਪਣੇ ਪਰਿਵਾਰਾਂ ਦੇ ਸਮੇਤ ਇੱਥੇ ਆ ਕੇ ਬਸੇ।
ਕਿਤਕ ਸਦਨ ਹਿਤ ਆਪਣ ਬਣਾਏ, ਕਿਤਕ ਅਪਰ ਕੁਟੰਬੀ ਆਏ।
ਕਿੰਨੇ ਕੁ ਤਾਂ ਆਪਣੇ ਲਈ ਇਹਨਾਂ ਨੇ ਘਰ ਬਣਾਏ, ਕਿੰਨੇ ਕੁ ਇਹਨਾਂ ਦੇ ਜਿਹੜੇ ਕੁਟੰਬੀ ਸੀ ਹੋਰ ਪਰਿਵਾਰ ਸਨ ਉਹ ਚੱਲ ਕੇ ਆਏ।
ਦੀਪ ਮਾਲਕਾ ਦਿਵਸ ਵਿਸਾਖੀ ਹੋਲੀ ਹੋਲੀ ਵਿਖੇ ਹੋਏ ਅਬਲਾਕੇ।
ਹੌਲੀ ਹੌਲੀ ਸੰਗਤਾਂ ਨੂੰ ਸੁਨੇਹੇ ਦੇ ਤੇ ਇਹ ਸ੍ਰੀ ਆਨੰਦਪੁਰ ਸਾਹਿਬ ਦੁਬਾਰਾ ਤਿਆਰ ਹੋ ਗਿਆ ਸਥਾਨ। ਦੀਪ ਮਾਲਾ ਤੇ ਇਕੱਠੇ ਹੋਵੋ, ਵਿਸਾਖੀ ਤੇ ਆਵੋ, ਹੋਲੇ ਮਹੱਲੇ ਤੇ ਆਵੋ, ਇਸ ਤਰ੍ਹਾਂ ਫਿਰ ਇਹ ਥਾਂ ਤੇ ਸੰਗਤ ਜਾਣ ਲੱਗ ਪਈ।
ਹਿਤ ਪੂਜਾ ਕੇ ਬਾਂਠਣ ਬੈਸੇ ਦਸਵੇਂ ਗੁਰੂ ਬਿਰਾਜੈ ਜੈਸੇ।
ਹੁਣ ਇਹ ਵੀ ਆਪਣੀ ਪੂਜਾ ਕਰਾਉਣ ਲਈ ਤਤਪਰ ਹੋਏ ਬੈਠੇ ਸੀ। ਅਸੀਂ ਵੀ ਸੋਢੀ ਹੁੰਦੇ ਹਾਂ, ਅਸੀਂ ਵੀ ਉਨ੍ਹਾਂ ਦੀ ਗੋਲ ਵਿਚੋਂ ਹੀ ਆਏ। ਕਿਉਂ ਗੁਰੂ ਬਣ ਬਣ ਕੇ ਬਣ ਠਣ ਕੇ ਮਹਾਰਾਜ ਦਸਵੇਂ ਪਾਤਸ਼ਾਹ ਦੀ ਰੀਸ ਕਰਦੇ ਹੋਏ ਇਹ ਵੀ ਚੰਗਾ ਪਲੰਘ ਲਾ ਕੇ ਕਲਗੀਆਂ ਸਜਾ ਸਜਾ ਕੇ ਬਹਿਣ ਲੱਗਿਆ।
ਸੰਗਤ ਆਵਣ ਲੱਗੀ ਬਿਲੋਕ, ਦੇਖਾ ਦੇਖੀ ਹੈ ਗਨ ਲੋਕ।
ਸੰਗਤ ਆਉਣ ਲੱਗੀ ਦੇਖ ਕੇ, ਦੇਖਾ ਦੇਖੀ ਹੋਰ ਲੋਕ ਵੀ ਆਉਣ ਲੱਗ ਪਏ ਵੀ ਚਲੋ ਮਹਾਰਾਜ ਦੀ ਕੋਲ ਹੈ।
ਪਾਇਨ ਪੂਜ ਲਿਆਏ ਪਾਇਨ ਪੂਜੈ ਪਾਏ ਕੇ ਸਤਗੁਰ ਕੀ ਰੀਤ ਮਨਾਏ।
ਭੇਟਾਵਾਂ ਲਿਆਉਂਦੀ ਹੈ ਸੰਗਤ ਹੁਣ ਉਸੇ ਤਰੀਕੇ ਨਾਲ ਜਿਵੇਂ ਸਤਿਗੁਰੂ ਜੀ ਦੀ ਪੂਜਾ ਕਰਦੇ ਸੀ ਲੋਕ, ਇਹਨਾਂ ਦੀ ਵੀ ਪੂਜਾ ਕਰਨ ਲੱਗ ਪਏ।
ਆਮਨ ਲੱਗੇ ਉਧਰ ਸਮਦਾਏ, ਮੇਲਾ ਹੋਣ ਲੱਗੇ ਉਹ ਤਿਸ ਪਾਏ।
ਬਹੁਤ ਰੁਪਈਆ ਆਉਣ ਲੱਗ ਪਿਆ। ਉਸੇ ਤਰ੍ਹਾਂ ਹੀ ਹੁਣ ਮੇਲਾ ਜਿਵੇਂ ਦਸਵੇਂ ਪਾਤਸ਼ਾਹ ਵੇਲੇ ਇਕੱਠ ਹੁੰਦਾ ਸੀ ਇਕੱਠ ਹੋਣ ਲੱਗਿਆ।
ਕਲਗੀ ਜਿਗਾ ਬਿਰੂਖਨ ਸਾਰੇ ਜਿਮ ਸ੍ਰੀ ਗੋਬਿੰਦ ਸਿੰਘ ਤਨ ਧਾਰੇ।
ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਲਾਉਂਦੇ ਸੀ ਕਲਗੀ ਜਿਗਾ, ਗਹਿਣੇ ਆਦਿਕ ਪਾਉਂਦੇ, ਇਸੇ ਤਰ੍ਹਾਂ ਹੀ ਇਹ ਸਾਰਿਆਂ ਨੂੰ ਹੀ ਹੁੰਦੀ ਆ। ਅਜੀਤ ਸਿੰਘ ਨੂੰ ਹੋਈ, ਫਿਰ ਹਟੀ ਸਿੰਘ ਨੂੰ ਹੋਈ, ਫਿਰ ਗੁਲਾਬ ਰਾਏ ਨੂੰ। ਫਿਰ ਅਸੀਂ ਕਿਹੜਾ ਘੱਟ ਹੈ, ਅਸੀਂ ਵੀ ਤਾਂ ਲਾ ਕੇ ਬਹਿ ਸਕਦੇ ਹਾਂ। ਇਉਂ ਕਲਗੀ ਆਦਿਕ ਲਾ ਕੇ ਪਲੰਘ ਸਜਾ ਕੇ ਇਹ ਵੀ ਚੌਰ ਕਰਵਾਉਣ ਲੱਗੇ ਆਪਣੇ ਤੇ।
ਨਿਮਹੀ ਕਮਰ ਕਸਾ ਸ਼ੁਭ ਕਰਕੇ ਸਭ ਮੈਂ ਬੈਠਤ ਮੰਜੀ ਚੜਕੇ।
ਦਸਵੇਂ ਪਾਤਸ਼ਾਹ ਦੀ ਰੀਸ ਕਰਦੇ ਨੇ ਜਿਵੇਂ ਬ੍ਰਹਮ ਗਿਆਨੀਆਂ ਦੀ ਰੀਸ, ਅੱਜ ਕੱਲ੍ਹ ਸੰਤ ਮਹਾਤਮਾ ਕਈ ਐਵੇਂ ਖਾਮ ਖਾਂ ਕੋਈ ਮਾੜੀ ਮੋਟੀ ਰਿੱਧੀ ਸਿੱਧੀ ਜੀ ਆ ਜਾਂਦੀ ਹੈ ਉਹਨਾਂ ਦੀ ਰੀਸ ਕਰਦੇ ਨੇ। ਇਹ ਦੇਖਾ ਦੇਖੀ ਚੱਲ ਪੈਂਦੀ ਗੱਲ, ਬਈ ਸੌਖਾ ਹੀ ਕੰਮ ਹੈ। 22 ਮੰਜੀਆਂ ਪਹਿਲਾਂ ਲਾਈਆਂ ਸੀ ਬਾਬੇ ਬਕਾਲੇ, ਉਦੋਂ ਵੀ ਨੌਵੇਂ ਪਾਤਸ਼ਾਹ ਦੀ ਰੀਸ ਕਰਦੇ ਸੀ। ਪਿਰਥੀਆ ਵੀ ਲੱਗਿਆ ਰਿਹਾ ਮੈਂ ਵੀ ਗੁਰੂ ਬਣਾ। ਇਹ ਸ਼ੁਰੂ ਤੋਂ ਲੈ ਕੇ ਹੀ ਇੱਕ ਚੀਜ਼ ਚੱਲੀ ਆਈ, ਮਨਮੁਖ ਤੇ ਗੁਰਮੁਖ। ਮਨਮੁਖ ਲੋਕ ਐਸੇ ਕਰਮ ਕਰਦੇ ਨੇ ਕਿ ਸਾਡੀ ਪੂਜਾ ਹੋਵੇ, ਪੈਸੇ ਕਮਾਉਣ ਦਾ ਸੌਖਾ ਢੰਗ ਹੈ।
ਸ੍ਰੀ ਗੁਰੂ ਸ਼ੋਭਤ ਜਿਸੇ ਸਥਾਨ ਤੈਹੀ ਇਹ ਬੈਠੇ ਬਦਮਾਨ।
ਉੱਥੇ ਦਸਵੇਂ ਪਾਤਸ਼ਾਹ ਜੀ ਬਿਰਾਜਮਾਨ ਹੁੰਦੇ ਸਨ, ਉੱਥੇ ਹੀ ਥੜਾ ਪ੍ਰਗਟ ਕਰ ਲਿਆ, ਪਲੰਘ ਉੱਥੇ ਡਾ ਲਿਆ। ਚਾਹੀਦਾ ਤੇ ਇਹ ਸੀ ਇੱਕ ਪਾਸੇ ਕਿਤੇ ਹੋਰ ਬਹਿ ਜਾਂਦੇ ਆਪਣਾ, ਪਰ ਇਹ ਵੱਡੀ ਗਲਤੀ ਇਹਨਾਂ ਨੇ ਕੀਤੀ ਆ ਕੇ ਕਿ ਉਸੇ ਥਾਂ ਤੇ ਬੈਠ ਕੇ ਆਪਣੇ ਆਪ ਨੂੰ ਦਸਵੇਂ ਪਾਤਸ਼ਾਹ ਦੇ ਰੂਪ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਐ।
ਐਸ਼ੁਰਜ ਵਧਿਓ ਭਇਓ ਹੰਕਾਰ, ਗੁਰ ਕੀ ਸਮਤਾ ਮੈਂ ਚਿਤ ਧਾਰ।
ਹੁਣ ਐਸ਼ੁਰਜ ਵਧ ਗਿਆ, ਪੈਸਾ ਹੋ ਗਿਆ, ਸੰਗਤਾਂ ਆਖੇ ਲੱਗਣ ਲੱਗ ਪਈਆਂ, ਮੱਥੇ ਡਿੱਗਣ ਲੱਗ ਪਏ, ਹੰਕਾਰ ਹੋ ਗਿਆ, ਦਸਵੇਂ ਪਾਤਸ਼ਾਹ ਮਹਾਰਾਜ ਦੀ ਬਰਾਬਰਤਾ ਸ਼ੁਰੂ ਕਰ ਲਈ।
ਉਤੋਂ ਦੇਵਰਾ ਨਵਮ ਗੁਰੂ ਜੈ ਸੇਵਾ ਹਿਤ ਗੁਰਬਖਸ਼ ਸਾਧਤ।
ਹੁਣ ਜਿੱਥੇ ਨੌਵੇਂ ਪਾਤਸ਼ਾਹ ਦਾ ਸਥਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਆਨੰਦਪੁਰ ਸਾਹਿਬ, ਇੱਥੇ ਦਸਵੇਂ ਪਾਤਸ਼ਾਹ ਨੇ ਜਾਣ ਲੱਗਿਆਂ ਆਵਾਜ਼ ਮਾਰੀ ਸੀ, ਭਾਈ ਕੋਈ ਹੈ, ਕੋਈ ਹੈ ਇੱਥੇ? ਤੀਜੀ ਵਾਰ ਜਦੋਂ ਆਵਾਜ਼ ਦਿੱਤੀ ਗੁਰਬਖਸ਼ ਸਾਧ ਆਇਆ ਨਿਕਲ ਕੇ, ਉਹਦਾ ਗੁਰੂ ਵੀ ਆਇਆ। ਉਸ ਵਕਤ ਮਹਾਰਾਜ ਕਹਿੰਦੇ ਤੁਸੀਂ ਇੱਥੇ ਸੇਵਾ ਕਰੀ ਜਾਇਓ, ਝਾੜੂ ਦੇਣਾ, ਧੂ ਬੱਤੀ ਲਾਉਣੀ, ਮਹਾਰਾਜ ਦਾ ਸਥਾਨ ਹੈ। ਇਹਨਾਂ ਨੇ ਕਿਹਾ ਸੀ ਮਹਾਰਾਜ ਇੱਥੋਂ ਖਾਵਾਂਗੇ ਕੀ, ਖਵਾਵਾਂਗੇ ਕੀ, ਤੁਰਕ ਬੜੇ ਹੈ, ਪਹਾੜੀ ਹੈ। ਮਹਾਰਾਜ ਕਹਿੰਦੇ ਕੁਛ ਨਹੀਂ ਹੁੰਦਾ, ਤੁਹਾਨੂੰ ਇੱਕ ਗੱਡਾ ਭਰਿਆ ਹੋਇਆ ਕਣਕ ਦਾ ਦਿੱਤਾ ਸੀ ਇਹਨਾਂ ਨੂੰ, ਅਤੇ ਮਸੰਦ ਇਹ ਗੁਰਬਖਸ਼ ਸਾਧ ਨੂੰ ਥਾਪਿਆ ਸੀ ਦਸਵੇਂ ਪਾਤਸ਼ਾਹ ਨੇ کہ تسی ایتھے رہ کے بھائی سیوا کرنی ہے.
آپ گرو تھے کرتے گئے تپ دی پیادت کرت کے
سبجو جی آپ انو اس تھان دے اتے کرت کرن واسطے تھاپ کے گئے تپ دی پیادت کرنی جھاڑو دینا صفائی کرنی اس استھان دی سیوا سنبھال انہاں نوں سونپی.
دن ایک دن اولوکیو آن پھریو گلاب رائے گر ستھان.
او گربخش ساد نے جو اچھے جیون والا سی مہا پرش برہم گیانی سی جادو نے ایک دن آ کے دیکھیا کہ جتھے دسویں پاتشاہ تخت صاحب تے براجمان ہوندے سی اتھے پلنگ لا کے بیٹھا ہے تا بہت پھر من نوں ٹھیس بجی کہ گلاب رائے تے کہ شام سنگھ ہونی اپنے آپ نوں گرو کہاں دے نے.
صحیح نہ گئی اوگیا ہیر ہاتھ جوڑ بولو تس بیر.
گربخش صاحب تو اوگیا صحیح نہ گئی انہیں پہلے تو نمرتا نال ہی سمجھایا ہاتھ جوڑ کے بولے
دوجا لین آد کرت ساری سب کریے نے کو ٹکارے.
کہنا بھائی گل یہ ہے گلاب رائے جی پوجا دندی ہے سنگت بھیٹا لیاؤندی ہے کوئی گل نہیں سنبھالو پدارتھ سنبھالو تھونو روک دے نہیں. ہاں سی یہ کرت کوئی ماڑی نہیں کیوں لنگر چلاونے کوئی ماڑے نہیں گرو کی سنگت آؤندی ہے سام سنبھال آپاں نہیں کرنی ہے.
بیٹھن اچت نہ گر کے تھان بندن جوگ سبن کے جان.
یہ جڑا تسی پٹھا کام کیتا گرو صاحب دے تھان تے بیٹھے ہو تخت صاحب تے بلا کے پلنگ سجدے ہو متھے ٹکاونے ہو اپنے آپ نوں گرو کہاونے ہو یہ گل تھوڑے واسطے یوگ نہیں ہے.
تھان بناو اپن دوجا تہاں بیٹھ لیجا سب پوجا.
جے متھے ٹکاؤن دے انی بنی ہوئی ہے من چ اچھا اور کوئی تھان بنا لو کتے ہور کسے تھان تے جا کے بہ جاؤ. کوئی ضروری ہے بھی ستگرو دے تھان تے بہنا مہاراج دے تھان تے بہ کے متھے ٹکاؤنے ہیں یہ یوگ نہیں ہے.
سنت گلاب رائے رس پریو کیوں پھکرے منہ دیکھت جیو.
گلاب رائے نوں سن کے غصہ آ گیا میری بےعزتی کر دیتی کہنا وہ فکریا کیوں دیکھ دیکھ جلدا سانو تینوں پتا نہیں گا اسی کی گرو کی انس بنسا اسی آ کے نند پور صاحب بسایا ہے.
بڑو جڑیو نے کنو بسایو گرو کو ادب نہ کن رکھوایو.
سری نند پور صاحب پوری اجڑ گئی سی ساری تھے بن گیا سی اسی آ کے بسایا خریدیا بنایا یہ پہلا نہ تینوں دھیان آیا یہ اسی تا ہن بنایا.